ਜੀ ਦੋਸਤੋ, ਪੰਜਾਬੀ ਫਿਲਮ ਜਗਤ ਨਾਲ ਵਾਕਫ ਸਰੋਤੇ ਸਾਡੇ ਅੱਜ ਦੇ ਮਹਿਮਾਨ ਕਲਾਕਾਰ ਨੂੰ ਜਾਣਦੇ ਹੋਣਗੇ। ਅਕਸਰ ਜਿਵੇਂ ਫਿਲਮਾਂ 'ਚ ਕਿਸੇ ਕਿਰਦਾਰ ਨੂੰ ਪਿਆਰ ਮਿਲ ਜਾਂਦਾ ਤਾਂ ਉਹਦਾ ਨਾਂ ਉਵੇਂ ਹੀ ਮਸ਼ਹੂਰ ਹੋ ਜਾਂਦਾ। ਅੱਗੇ ਕਾਲਜ 'ਚ ਯੂਨੀਵਰਸਿਟੀਆਂ 'ਚ ਉਹ ਕਿਸੇ ਕੁੜੀ ਨੇ ਭੂਆ ਦਾ ਕਿਰਦਾਰ ਨਿਭਾਇਆ ਅਤੇ ਸਾਰੇ ਉਹਨੂੰ ਭੂਆ ਭੂਆ ਹੀ ਕਹਿਣ ਲੱਗ ਗਏ। ਟੀਚਰ ਨੇ ਸਾਰੇ ਖੜ੍ਹੇ ਕਰ ਲਏ, ਕਹਿੰਦਾ ਦੱਸੋ ਇਹ ਕਿਹੜਾ ਕਿਹੜਾ ਭੂਆ ਕਹਿੰਦਾ, ਅਤੇ ਇੱਕ ਮੁੰਡਾ ਬੈਠਾ ਰਹਿ ਗਿਆ। ਉਹ ਕਹਿੰਦੇ ਵੀ ਤੂੰ ਨਹੀਂ ਉੱਠਿਆ ਬਈ, ਉਹ ਕਹਿੰਦਾ ਜੀ ਮੈਂ ਫਿਰ ਫੁੱਫੜ ਲੱਗਦਾ ਇਹਨਾਂ ਦਾ। ਅਤੇ ਇੱਕ ਕਿਰਦਾਰ ਪੰਜਾਬੀ ਫਿਲਮ 'ਚ ਬੜਾ ਮਸ਼ਹੂਰ ਹੋਇਆ ਜੀ, ਅਤੇ ਉਹ ਕਿਰਦਾਰ ਨੂੰ ਨਿਭਾਉਣ ਵਾਲੇ ਸੱਜਣ ਪਿਆਰੇ ਅੱਜ ਸਾਡੇ ਕੋਲ ਸਟੂਡੀਓ 'ਚ ਮੌਜੂਦ ਨੇ, ਟਿੰਕਾ ਜੱਟ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ।
ਅਤੇ ਹਰੀਸ਼ ਵਰਮਾ ਹੋਣਾ ਨੂੰ ਤੁਸੀਂ ਕਈ ਫਿਲਮਾਂ 'ਚ ਦੇਖਿਆ ਹੋਣਾ, ਹੁਣ ਉਹਨਾਂ ਦੀ ਨਵੀਂ ਫਿਲਮ ਆ ਰਹੀ ਹੈ ਵਾਪਸੀ। ਦੱਸੋ ਵੀਰ, ਫਿਰ ਕੀ ਸਬੱਬ ਬਣਿਆ ਮੈਲਬਨ ਆਉਣ ਦਾ?
ਸਭ ਤੋਂ ਪਹਿਲਾਂ ਸਾਰੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਨੂੰ। ਮੇਰਾ ਸਬੱਬ ਇੱਦਾਂ ਬਣਿਆ ਭਾਅ ਜੀ, ਬਈ ਆਪਣੇ ਅਮਿੰਦਰ ਧਾਮੀ ਭਾਅ ਜੀ ਨੇ, ਉਹਨਾਂ ਨੇ ਇੱਕ ਇੱਥੇ ਇਵੈਂਟ ਰੱਖਿਆ ਸੀ ਭੰਗੜੇ ਦਾ ਅਤੇ ਗਿੱਧੇ ਦਾ, ਫੋਕ ਭੰਗੜਾ ਗਿੱਧਾ। ਮੈਂ ਕਿਹਾ ਜੀ ਮੈਂ ਜ਼ਰੂਰ ਆਊਂਗਾ, ਅਤੇ ਉਹਨਾਂ ਨੇ ਫਿਰ ਇਹ ਸਬੱਬ ਬਣਾਇਆ ਜੀ, ਅਤੇ ਮੈਂ ਸੀਰੀਅਸਲੀ ਕਹਿੰਦਾ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋਇਆ ਜੀ, ਬਾਬਾ ਜੀ ਦੀ ਕਿਰਪਾ ਰਹੀ ਹੈ
ਜੀ। ਤੇ ਜੱਟ ਟੈਂਕਾ, ਹਾਏ ਹਾਏ ਨੀ, ਪ੍ਰਿੰਕਾ ਪ੍ਰਿੰਕਾ ਕਹੇ ਤਾਂ ਹੋਰ ਲੱਗਦਾ ਹੋਣਾ ਤੁਹਾਨੂੰ, ਜੇ ਕੋਈ ਫਿਰ ਆਮ ਆਦਮੀ ਜਾਂ ਕੋਈ ਤੁਹਾਨੂੰ ਏਅਰਪੋਰਟ ਤੇ ਏਦਾਂ ਬੁਲਾਉਂਦਾ ਫਿਰ ਕਿਹੋ ਜਿਹਾ ਲੱਗਦਾ?
ਮੈਨੂੰ ਮੈਂ ਦਰਅਸਲ ਮੇਰਾ ਕੀ ਨਾਂ ਹੈਗਾ ਹਰੀਸ਼, ਹਰੀਸ਼ ਵਰਮਾ, ਅਤੇ ਹੁਣ ਮੈਂ ਜਦੋਂ ਮੈਨੂੰ ਕੋਈ ਹਰੀਸ਼ ਕਹਿ ਕੇ ਬੁਲਾਉਂਦਾ ਤਾਂ ਮੈਂ ਮੁੜ ਕੇ ਦੇਖਦਾ ਨਹੀਂ ਜਦੋਂ ਤੱਕ ਉਹ ਟਿੰਕਾ ਨਹੀਂ ਕਹਿੰਦਾ। ਅੱਛਾ, ਕਈ ਟਿੰਕਾ ਤਾਂ ਫਿਰ ਠੀਕ ਹੈ, ਕਈ ਪ੍ਰਿੰਕਾ ਹੀ ਕਹਿ ਕੇ ਬੁਲਾਉਂਦੇ ਨੇ।
ਸੋ ਦੋਨੇ ਨਾਂ ਪੈਰਲਲ ਚੱਲਦੇ ਹਨ।
ਹਾਂਜੀ ਹਾਂਜੀ।
ਅਤੇ ਉਹ ਫਿਰ ਫਿਲਮ ਕਰਨ ਦਾ ਸਬੱਬ ਕਿਵੇਂ ਬਣਿਆ? ਉਹ ਤੁਹਾਡੀ ਪਹਿਲੀ ਫਿਲਮ ਸੀ ਜਾਂ ਉਸ ਤੋਂ ਪਹਿਲਾਂ ਵੀ ਤੁਸੀਂ ਇਹੋ ਜਿਹੀਆਂ ਕਿਰਦਾਰ ਚੁਲਬਲੇ ਅਦਾਕਾਰੀ ਪਹਿਲਾਂ ਵੀ ਨਿਭਾਉਂਦੇ ਰਹੇ ਹੋ?
ਮੈਂ ਦੱਸਣਾ ਚਾਹੁੰਦਾ ਜੀ ਕਿ ਮੈਂ ਪੰਜਾਬ ਤੋਂ ਕੁਰਾਲੀ ਤੋਂ ਬੋਰਨਾ, ਕੁਰਾਲੀ ਬੋਰਨਾ, ਫਿਰ ਮੇਰੀ ਪੜ੍ਹਾਈ ਹੋਈ ਆ ਮੋਹਾਲੀ ਚੰਡੀਗੜ੍ਹ ਹੋਈ ਹੈ। ਫਿਰ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਸੀ 1999 'ਚ ਸਰਦਾਰ ਗੁਰਸ਼ਰਨ ਸਿੰਘ, ਭਾਈ ਮੰਨਾ ਸਿੰਘ ਹੋਰਾਂ ਨਾਲ। ਫਿਰ ਮੈਂ 7-8 ਸਾਲ ਥੀਏਟਰ ਕਰਕੇ 9 'ਚ ਬੰਬੇ ਆ ਗਿਆ ਜੀ। ਬੰਬੇ ਜਾ ਕੇ ਅਤੇ ਉੱਥੇ ਫਿਰ ਮੈਂ ਇੱਕ ਸੀਰੀਅਲ ਕੀਤਾ ਕਲਰਸ, ਜਿਹੜਾ ਕਿ ਇੱਥੇ ਵੀ ਮੈਨੂੰ ਕਈ ਲੇਡੀਜ਼ ਵੀ ਮਿਲੀਆਂ, ਕਈ ਕੁੜੀਆਂ ਮੁੰਡੇ ਬੰਦੇ, ਈਵਨ ਅੰਕਲ ਜੀ ਵੀ ਮਿਲੇ। ਉਹਨਾਂ ਨੇ ਕਿਹਾ ਸੀ ਤੇਰਾ ਸੀਰੀਅਲ ਦੇਖਿਆ ਹੈ ਕਾਕਾ, ਨਾ ਆਉਣਾ ਇਸ ਦੇਸ ਲਾਡੋ। 3 ਸਾਲ ਚੱਲਿਆ ਜੀ ਭਾਅ ਜੀ ਉਹ ਸੀਰੀਅਲ, ਕਾਫੀ ਮਕਬੂਲੀਅਤ ਉਸਨੇ ਦਿੱਤੀ,
ਇੱਕ ਪਛਾਣ ਬਣੀ।
ਉਹ ਤੋਂ ਬਾਅਦ ਫਿਰ ਹੌਲੀ ਹੌਲੀ ਪੰਜਾਬੀ ਫਿਲਮਾਂ ਉਦੋਂ ਬਣਨੀਆਂ ਸ਼ੁਰੂ ਹੋਈਆਂ ਸੀਗੀਆਂ। ਫਿਰ ਮੈਂ ਇੱਕ ਫਿਲਮ ਕੀਤੀ ਪੰਜਾਬਣ ਮਿਸ ਪੂਜਾ ਨਾਲ, ਉਹ ਫਿਲਮ ਤਾਂ ਕੁਛ ਖਾਸ ਨਹੀਂ ਕਰ ਪਾਈ, ਬਟ ਫਿਰ ਇਹਨਾਂ ਨੇ ਕਿਤੇ ਮੇਰਾ ਸੀਰੀਅਲ ਦੇਖਿਆ ਹੋਇਆ ਸੀ, ਡਾਇਰੈਕਟਰ ਸਾਹਿਬ ਨੇ ਅਨੁਰਾਗ ਸਿੰਘ, ਜਿਹੜੇ ਯਾਰਨ ਮੁੱਲੇ ਦੇ ਡਾਇਰੈਕਟਰ ਨੇ, ਯਾਰਨ ਮੁੱਲੇ ਫਿਲਮ ਉਹਨਾਂ ਨੇ ਬਣਾਈ ਸੀ, ਉਸ 'ਚ ਉਹਨਾਂ ਨੇ ਮੈਨੂੰ ਇਹ ਰੋਲ ਔਫਰ ਕੀਤਾ। ਮੈਨੂੰ ਕਿਹਾ ਗਿਆ ਕਿ ਇਹ ਖਾਸ ਤੌਰ 'ਤੇ ਤੇਰੇ ਲਈ ਲਿਖਿਆ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭਾਅ ਜੀ ਮੇਰੇ ਲਈ ਖਾਸ ਤੌਰ 'ਤੇ ਲਿਖਿਆ ਦਾ ਮਤਲਬ ਬਈ, ਕਿਉਂਕਿ ਮੈਂ ਲਾਡੋ ਸੀਰੀਅਲ ਦੇ ਵਿੱਚ ਬਹੁਤ ਹੀ ਸੀਰੀਅਸ ਕਿਰਦਾਰ ਨਿਭਾ ਰਿਹਾ, ਅਤੇ ਜੇ ਮੇਰੀ ਫਿਲਮ ਵੀ ਦੇਖੋ ਤੁਸੀਂ ਤਾਂ ਉਸ 'ਚ ਵੀ ਮੈਂ ਇੱਕ ਗ੍ਰੇ ਸ਼ੇਡ ਹੀਰੋ ਹਾਂ। ਅਤੇ ਮੈਂ ਕਿਹਾ ਇਹ ਤਾਂ ਬੜਾ ਚੁਲਬੁਲਾ ਜਿਹਾ ਕਿਰਦਾਰ ਹੈ। ਉਹਨਾਂ ਨੇ ਕਿਤੇ ਮੈਨੂੰ ਇੱਕ ਦਿਨ ਜਾਣ ਬੁੱਝ ਕੇ ਡਿਨਰ 'ਤੇ ਬੁਲਾਇਆ ਸੀ ਬੋਂਬੇ ਘਰ, ਅਤੇ ਮੇਰੀਆਂ ਗੱਲਾਂ ਸੁਣੀਆਂ। ਹੁਣ ਉਹਨਾਂ ਦੋਵਾਂ ਕਿਰਦਾਰਾਂ ਨਾਲੋਂ ਵੱਖ ਸੀ ਮੈਂ, ਅਤੇ ਉਹ 1.5 ਮਹੀਨਾ ਪਹਿਲਾਂ ਦੀ ਗੱਲ ਆ, ਫਿਰ ਉਹਨਾਂ ਨੇ ਆਹ ਫਿਲਮ ਲਿਖੀ ਜਿਹਦੇ 'ਚ ਮੈਨੂੰ ਇਹ ਮੌਕਾ ਦਿੱਤਾ ਉਹਨਾਂ ਨੇ, ਔਰ ਮੈਂ ਮਿਹਨਤ ਕੀਤੀ ਜੀ ਬਹੁਤ ਉਸ ਫਿਲਮ ਲਈ, ਉਸ ਕਿਰਦਾਰ ਲਈ, ਅਤੇ ਸਾਰਿਆਂ ਨੇ ਪਸੰਦ ਕੀਤਾ। ਅੱਜ ਟਿੰਕਾ ਜੱਟ ਕਹਿ ਕੇ ਬੁਲਾਉਂਦੇ ਨੇ ਸਾਰੇ ਮੈਨੂੰ।
ਸੋ ਚੁਲਬਲੀ ਅਦਾਕਾਰੀ ਨਾਲ ਤੁਸੀਂ ਪੰਜਾਬੀ ਫਿਲਮਾਂ 'ਚ ਸਥਾਪਿਤ ਹੋਏ। ਵੈਸੇ ਪੰਜਾਬੀ ਫਿਲਮਾਂ ਦਾ ਇੱਕ ਦੌਰ ਸੀ ਵੀਰ ਜਦੋਂ ਸਿਨੇਮਾ ਡੁੱਬ ਰਿਹਾ ਸੀ
ਜੀ,
ਸੋ ਬੇੜਾ ਗਰਕ ਤੋਂ ਬੇੜਾ ਪਾਰ ਜਿਹੜਾ ਹੋਇਆ ਇਹ ਕਾਮੇਡੀ ਨਹੀਂ ਕੀਤਾ, ਤੁਹਾਨੂੰ ਲੱਗਦਾ ਵੀ ਫਿਲਮਾਂ 'ਚ ਕਾਮੇਡੀ ਨੇ ਹੀ ਮਿਆਰ ਨੂੰ ਉੱਚਾ ਚੱਕਿਆ, ਜਾਂ ਲੱਗਦਾ ਵੀ ਸੰਜੀਦਾ ਫਿਲਮਾਂ ਵੀ ਨਾਲ ਨਾਲ ਆਉਂਦੀਆਂ ਰਹੀਆਂ ਤਾਂ ਕਿਤੇ ਜਾ ਕੇ ਇਹ ਬੇੜਾ ਪਾਰ ਹੋਇਆ?
ਜੋ ਮੇਰੀ ਓਬਜ਼ਰਵੇਸ਼ਨ ਹੈ ਭਾਅ ਜੀ ਉਹ ਇਹ ਆ ਕਿ ਸਾਡੀ ਜਿਹੜੀ ਆਡੀਅੰਸ ਬੜੀ ਸਿਆਣੀ ਹੈ, ਜਿਹੜੇ ਬਾਹਰ ਬੈਠੇ ਨੇ ਲੋਕ ਉਹ ਵੀ, ਜਿਹੜੇ ਪੰਜਾਬ 'ਚ ਨੇ ਉਹ ਵੀ, ਜੇ ਉਹਨਾਂ ਨੂੰ ਟ੍ਰੇਲਰ ਫਿਲਮ ਦਾ ਜਦੋਂ ਬਣਾਈ ਦਾ ਉਸ ਤੋਂ ਸਮਝ ਆਵੇ ਵੀ ਫਿਲਮ ਦੇਖਣ ਲਾਇਕ ਹੈਗੀ ਹੈ, ਫਿਰ ਉਹ ਜ਼ਰੂਰ ਫਿਲਮ ਦੇਖਣ ਜਾਂਦੇ ਨੇ। ਇਹ ਜ਼ਰੂਰੀ ਨਹੀਂ ਵੀ ਉਹ ਕੌਮੇਡੀ ਹੋਵੇ, ਐਂਟਰਟੇਨਮੈਂਟ ਹੋਣਾ ਚਾਹੀਦਾ ਉਸ 'ਚ। ਅਤੇ ਜਿਵੇਂ ਹੁਣ ਇਸ ਗੱਲ ਨੂੰ ਮੈਂ ਕਹਿਣਾ ਚਾਹੂੰਗਾ, ਬੜੀ ਕਾਬਿਲੇ ਗੌਰ ਹੈ ਇਹ ਗੱਲ, ਬਈ ਜਦੋਂ ਯਾਰਨ ਮੁੱਲੇ ਫਿਲਮ ਆਈ ਉਹਦੇ 'ਚ ਕੋਈ ਵੀ ਗਾਇਕ ਨਹੀਂ ਸੀਗਾ, 3 ਕਲਾਕਾਰ ਸੀ ਉਸ 'ਚ, ਔਰ ਨਾ ਹੀ ਕੋਈ ਕੋਮੇਡੀਅਨ ਸੀਗਾ ਕਹਿੰਦਾ ਕਹਾਉਂਦਾ। ਉਹ ਫਿਲਮ ਦੇ ਵਿੱਚ ਉਸ 'ਚ ਮੁੰਡੇ ਸੀ 3 ਜਿਹੜੇ ਕਿ ਐਕਟਰ ਸੀ, ਜਿਨ੍ਹਾਂ 'ਚੋਂ 2 ਤਾਂ ਜਮ੍ਹਾਂ ਹੀ ਨਵੇਂ ਸੀ, ਜਿਵੇਂ ਕਿ ਮੈਂ ਅਤੇ ਯੁਵਰਾਜ ਹੰਸ, ਅਤੇ ਇੱਕ ਰਾਜ ਬੱਬਰ ਜੀ ਦਾ ਬੇਟਾ ਆਰਿਆ ਬੱਬਰ, ਉਹ ਪਹਿਲਾਂ ਫਿਲਮਾਂ 'ਚ ਕੰਮ ਕਰਦਾ ਸੀ। ਉਸ ਫਿਲਮ ਤੋਂ ਬਾਅਦ ਭਾਅ ਜੀ ਬਹੁਤ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ, ਲੋਕਾਂ ਨੇ ਮਹਿਸੂਸ ਕੀਤਾ ਕਿ ਯਾਰ ਗਾਇਕਾਂ ਤੋਂ ਬਿਨਾਂ ਵੀ ਫਿਲਮਾਂ ਬਣ ਸਕਦੀਆਂ। ਬਟ ਹੋਇਆ ਕੀ ਕਿ ਇਹਨਾਂ ਨੇ ਸਕ੍ਰਿਪਟ 'ਤੇ ਧਿਆਨ ਨਹੀਂ ਦਿੱਤਾ, ਅਤੇ ਉਹਨਾਂ ਨੇ ਇਸ ਗੱਲ ਨੂੰ ਤਵੱਜੋ ਦਿੱਤੀ ਵੀ ਗਾਇਕਾਂ ਤੋਂ ਬਿਨਾਂ ਫਿਲਮ ਬਣ ਸਕਦੀ ਹੈ, ਬਟ ਸਕ੍ਰਿਪਟ ਬਹੁਤ ਮੈਟਰ ਕਰਦੀ ਹੈ ਕਿਸੇ ਵੀ ਫਿਲਮ ਨੂੰ, ਕਿਸੇ ਵੀ ਪ੍ਰੋਜੈਕਟ ਨੂੰ। ਹੁਣ ਆਪਾਂ ਇੰਗਲਿਸ਼ ਫਿਲਮਾਂ ਜਾਂ ਵਰਲਡ ਸਿਨੇਮਾ ਚਲੇ ਜਾਈਏ, ਈਵਨ ਹਿੰਦੀ ਫਿਲਮਾਂ ਚਲੇ ਜਾਈਏ, ਜੇ ਸਕ੍ਰਿਪਟ ਦਮਦਾਰ ਹੋ ਗਈ ਉਹ ਤਾਂ ਹੀ ਫਿਲਮ ਚੱਲਦੀ ਹੈ ਜੀ, ਹੈ ਨਾ। ਇਹੀ ਪੰਜਾਬੀ, ਇਹ ਇੱਕ ਨਿਯਮ ਹੈ ਜਿਹੜਾ ਪੰਜਾਬੀ ਫਿਲਮ ਤੇ ਵੀ ਲਾਗੂ ਹੁੰਦਾ।
ਚਾਰ ਚੁਟਕਲੇ ਜੋੜ ਕੇ ਤੇ ਫਿਲਮ ਨਾ ਬਣਨੀ,
ਉਹ ਨਹੀਂ ਉਹ ਤੁਹਾਨੂੰ, ਹਾਂਜੀ ਹਾਂਜੀ, ਉਹ ਲੋਕਾਂ ਨੇ ਕੋਸ਼ਿਸ਼ ਕੀਤੀ ਭਾਜੀ, ਤੇ ਸਾਡੀ ਆਡੀਅੰਸ ਨੂੰ ਸਮਝ ਆ ਗਿਆ ਵੀ ਇਹ ਸਾਨੂੰ ਚਾਰ ਦੇ ਹੀ ਪਏ ਨੇ, ਜਿਹਨਾਂ ਚੋਂ ਇੱਕ ਅੱਧੀ ਫਿਲਮ ਮੇਰੀ ਵੀ ਇਹੋ ਜਿਹੀ ਆ ਗਈ ਕਿਉਂਕਿ ਮੈਨੂੰ ਵੀ ਕਰਨੀ ਪਈ, ਮਜਬੂਰੀ ਸੀ ਮੇਰੀ। ਮੈਂ ਕੋਈ ਹੋਰ ਉਸ ਤੋਂ ਇਲਾਵਾ ਗਾਇਕ ਤਾਂ ਹਾਂ ਨਹੀਂ ਕਿ ਮੈਂ ਸ਼ੋਜ਼ ਲਾ ਕੇ ਪੈਸੇ ਇਕੱਠੇ ਕਰ ਲੈਣਾ। ਵਿਦ ਡਿਊ ਰਿਸਪੈਕਟ ਟੂ ਆਲ, ਸਾਰੇ ਆਪਣੀ ਆਪਣੀ ਮਿਹਨਤ ਕਰ ਰਹੇ ਨੇ। ਮੈਂ ਕੁਛ ਫਿਲਮਾਂ ਕੀਤੀਆਂ ਜਿਹਨਾਂ 'ਚ ਮੇਰੀ ਆਡੀਅੰਸ ਨਿਰਾਸ਼ ਵੀ ਹੋਈ, ਨਾਰਾਜ਼ ਵੀ ਹੋਈ, ਪਰ ਹੁਣ ਜਿਹੜੀ ਵਾਪਸੀ ਮੇਰੀ ਫਿਲਮ ਆਉਣੀ ਹੈ 3 ਜੂਨ ਨੂੰ ਰਿਲੀਜ਼ ਹੋਣੀ ਹੈ, ਇਸ ਫਿਲਮ ਤੋਂ ਮੈਂ ਸਾਰੀਆਂ ਨਾਰਾਜ਼ਗੀਆਂ ਦੂਰ ਕਰਾਂਗਾ। ਔਰ ਸਾਰੇ ਮਿਹਨਤ ਕਰਦੇ ਨੇ, ਆਪਣੀ ਆਪਣੀ ਮਿਹਨਤ ਕਰ ਰਹੇ, ਮੈਂ ਵੀ ਕਰ ਰਿਹਾ ਜੀ, ਬਾਬਾ ਸਾਧ ਤੂੰ।
ਸੰਜੀਦਾ ਫਿਲਮਾਂ ਵੈਸੇ ਕਿਸੇ ਸਮਾਜ ਦਾ ਬਿੰਬ ਪ੍ਰਤੀਬਿੰਬ ਹੁੰਦੀਆਂ ਨੇ, ਉਹ ਗੱਲ ਵੱਖਰੀ ਆ ਕਿ ਹਾਸੇ ਠੱਠੇ ਵਾਲੀਆਂ ਫਿਲਮਾਂ ਦੀ ਪਿਛਲੇ ਸਮੇਂ 'ਚ ਭਰਮਾਰ ਰਹੀ ਆ, ਅਤੇ ਤੁਸੀਂ ਵੀ ਚੁਲਬਲੇ ਰੋਲ ਕਰਨ ਕਰਕੇ ਮਸ਼ਹੂਰ ਹੋਏ
ਜੀ,
ਅਤੇ ਉਸ ਜਿਹੇ ਰੋਲ ਮੇਰਾ ਖਿਆਲ ਸ਼ਾਇਦ ਤੁਸੀਂ ਹੁਣ ਵੀ ਕਰਨੇ ਪਸੰਦ ਕਰਦੇ ਹੋਵੋ, ਅਤੇ ਕਈ ਵਾਰ ਹੁੰਦਾ ਨਾ ਵੀ ਘੜੀ ਬੰਨੀ ਹੋਵੇ ਤਾਂ ਵੀ ਧਿਆਨ ਮੋਬਾਈਲ 'ਤੇ ਹੀ ਜਾਂਦਾ
ਜੀ ਜੀ ਹਾਂਜੀ,
ਅਤੇ ਫਿਰ ਤੁਹਾਨੂੰ ਨਹੀਂ ਲੱਗਦਾ ਵੀ ਇਹ ਚੁਲਬਲੇ ਰੋਲਾਂ ਤੋਂ ਇੱਕ ਸੰਜੀਦਾ ਪਾਸੇ ਵੱਲ ਨੂੰ ਵਧਣਾ ਤੁਹਾਡੇ ਲਈ ਕਿਤੇ ਘਾਤਕ ਤਾਂ ਨਹੀਂ ਸਾਬਤ ਹੋਊਗਾ?
ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਭਾਅ ਜੀ ਵੀ ਆਡੀਅੰਸ ਸਾਡੀ ਸਿਆਣੀ ਹੈ, ਇਹਨੂੰ ਫੂਹੜਤਾ ਪਸੰਦ ਨਹੀਂ, ਬੜੀ ਸਾਫ਼ ਸਪਸ਼ਟ ਸ਼ਬਦਾਂ 'ਚ ਗੱਲ ਹੈ, ਨਾ ਤਾਂ ਗਾਣਿਆਂ 'ਚ ਫੂਹੜਤਾ ਬਰਦਾਸ਼ਤ ਕਰਦੇ ਨੇ ਸਾਡੇ ਦਰਸ਼ਕ ਜਾਂ ਸਰੋਤੇ, ਨਾ ਫਿਲਮਾਂ 'ਚ। ਉਹਨਾਂ ਨੂੰ ਤੁਸੀਂ ਕੰਟੈਂਟ ਓਰੀਐਂਟਿਡ ਫਿਲਮਾਂ ਦਿਉਂਗੇ ਜਾਂ ਕੰਟੈਂਟ ਓਰੀਐਂਟਿਡ ਪ੍ਰੋਜੈਕਟਸ ਦਿਖਾਓਗੇ ਤਾਂ ਡੈਫੀਨੇਟਲੀ ਉਹ ਤੁਹਾਡਾ ਸਾਥ ਦੇਣਗੇ, ਮੈਨੂੰ ਪੂਰੀ ਉਮੀਦ ਹੈ। ਸਾਡੇ ਕੋਲ, ਮੈਨੂੰ ਜਦੋਂ ਆਹ ਫਿਲਮ ਸੁਣਾਈ ਸੀ ਇਹਨਾਂ ਨੇ, ਵਾਪਸੀ ਇੱਕ ਸੰਜਦਾ ਵਿਸ਼ੇ 'ਤੇ ਫਿਲਮ ਹੈ ਭਾਅ ਜੀ, ਸੰਜੀਦਾ ਫਿਲਮ।
ਕਿਸ ਥੀਮ ਨੂੰ ਮੁੱਖ ਰੱਖ
ਕੇ? ਇਹ ਬੇਸਿਕਲੀ ਉਸ ਦੌਰ ਦੀ ਹੀ ਗੱਲ ਹੈ ਭਾਅ ਜੀ, ਜਦੋਂ ਪੰਜਾਬ 'ਚ ਆਪਣਾ ਆਪਣੇ ਪੰਜਾਬ 'ਚ ਕਾਲਾ ਦੌਰ ਜਿਹਨੂੰ ਕਿਹਾ ਜਾਂਦਾ, ਹਾਲਾਂਕਿ ਉਸੇ 'ਤੇ ਪੂਰੀ ਤਰ੍ਹਾਂ ਇਹ ਐਮਫਸਾਈਜ਼ ਨਹੀਂ ਕਰਦੀ। ਗੱਲ ਇਹ ਹੈ ਕਿ ਇਸ 'ਚ ਮੁੱਦਾ ਇਹ ਹੈ ਕਿ ਇੱਕ ਬੰਦਾ ਜਿਹੜਾ ਬੇਕਸੂਰ ਸੀ, ਜਿਹਨੇ ਕੁਛ ਨਹੀਂ ਕੀਤਾ, ਉਹਨੂੰ ਆਪਣੀ ਜਿਹੜਾ ਹਾਕੀ ਪਲੇਅਰ ਹੈ ਮੁੰਡਾ, ਉਹ ਹਿੰਦੁਸਤਾਨ ਲਈ ਖੇਡਣਾ ਚਾਹੁੰਦਾ ਹੈ, ਹਿੰਦੁਸਤਾਨ ਦਾ ਨਾਂ ਰੌਸ਼ਨ ਕਰਨਾ ਚਾਹੁੰਦਾ, ਉਹਨੂੰ ਧੱਕੇ ਨਾਲ ਫੜ ਲਿਆ ਜਾਂਦਾ ਹੈ, ਉਹਦੀ ਫੈਮਿਲੀ ਬਰਬਾਦ ਕਰ ਦਿੱਤੀ ਜਾਂਦੀ ਹੈ, ਉਹਦੀਆਂ ਟੰਗਾਂ ਤੋੜ ਦਿੱਤੀਆਂ ਜਾਂਦੀਆਂ ਨੇ, ਉਹ ਖੇਡਣ ਨੂੰ ਮੁਹਤਾਜ ਹੋ ਜਾਂਦਾ। ਉਹਦੀ ਜ਼ਿੰਦਗੀ 'ਚ ਕੀ ਵਾਪਰਦਾ ਹੈ ਕਿ ਉਹਨੂੰ ਹਿੰਦੁਸਤਾਨ ਛੱਡ ਕੇ ਜਾਣਾ ਪੈਂਦਾ, ਅਤੇ 25 ਸਾਲ ਬਾਅਦ ਉਹ ਮੁੜ ਕੇ ਹਿੰਦੁਸਤਾਨ ਆਉਂਦਾ ਅਤੇ ਇੱਥੇ ਆ ਕੇ ਆਪਣੀ ਮਾਂ ਨੂੰ ਮਿਲਦਾ, ਉਹ ਤੜਫਦਾ 25 ਸਾਲ, ਉਹ ਜਿਹੜੀ 25 ਸਾਲਾਂ ਦੀ ਜਿਹੜੀ ਤੜਫ ਹੈ ਨਾ ਜੀ, ਉਹਦਾ ਜਿਹੜਾ ਸੇਕਾ ਇਸ ਫਿਲਮ 'ਚ ਦਿਖਾਇਆ ਗਿਆ। ਇਹੋ ਜਿਹੇ ਭਾਅ ਜੀ ਤਮਾਮ ਲੋਕ ਸਾਡੇ ਪੰਜਾਬ 'ਚੋਂ ਹਾਲੇ ਵੀ ਆਪਣੇ ਘਰਾਂ 'ਚ ਨਹੀਂ ਪਰਤ ਸਕੇ, ਮੁੜ ਕੇ ਵਾਪਸ ਨਹੀਂ ਆ ਸਕੇ, ਉਹ ਆਪਣੇ ਪਰਿਵਾਰ ਨੂੰ, ਆਪਣੀ ਮਾਂ ਨੂੰ, ਪਿਓ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਮਿਸ ਕਰਦੇ ਨੇ, ਉਹਨਾਂ ਦੀ ਵਿਅਥਾ ਦੱਸੀ ਗਈ ਇਸ ਫਿਲਮ ਦੇ ਵਿੱਚ।
ਸੋਚਦੇ ਸੋਚਦੇ ਤਾਂ 25 ਸਾਲ ਨਿਕਲ ਗਏ, ਵਾਪਸੀ ਤਾਂ ਹੁਣ ਕਰਨੀ ਪਊਗੀ।
ਗੋਲੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ।
ਗੋਲੀ ਕਿਸੇ ਸਮੱਸਿਆ ਦਾ ਹੱਲ ਤਾਂ ਨਹੀਂ ਬੇਬੇ, ਪਰ ਭਾਂਬੜ ਵਾਂਗੂ ਮੱਚਦੀ ਰੂਹ ਨੂੰ ਠੰਡ ਜ਼ਰੂਰ ਪਾ ਦਿੰਦੀ।
ਤੂੰ ਹੁਣ ਕਦੇ ਵੀ ਨਹੀਂ ਮੁੜੇਗਾ ਅਜੀਤ।
ਮੈਂ ਆਊਂਗਾ ਲਾਲ ਚੁੰਨੀ ਲੈ ਕੇ।
ਇਹ ਵਿਸ਼ਾ ਬਹੁਤ ਕਮਾਲ ਸੀ, ਹੈ ਔਰ ਰਹੇਗਾ। ਮੈਂ ਇਹ ਸੁਣਿਆ ਸੀ 4 ਕੁ ਦਿਨ ਪਹਿਲਾਂ ਦੀ ਗੱਲ ਹੈ ਜੀ, ਕਿ ਇਹਨਾਂ ਨੇ ਮੈਨੂੰ ਸੁਣਾਈ ਸੀ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਫਿਲਮ, ਅਤੇ ਕਹਿੰਦੇ ਸੀ ਕਿ ਅਸੀਂ ਕਿਸੇ ਹੋਰ ਨੂੰ ਸੋਚ ਰਹੇ ਸੀ ਪਹਿਲਾਂ, ਅਤੇ ਹੁਣ ਤੁਸੀਂ ਇੱਕ ਵਾਰੀ ਜੇ ਬੜਾ ਭਾਰਾ ਕੈਰੈਕਟਰ ਹੈ ਇਹ, ਅਸੀਂ ਚਾਹੁੰਦੇ ਹਾਂ ਵੀ ਕੋਈ ਐਕਟਰ ਬੰਦਾ ਕਰੇ ਇਹਨੂੰ। ਮੇਰੇ ਲਈ ਵੀ ਚੈਲੇਂਜਿੰਗ ਸੀਗਾ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਰਿਸਕ ਹੋ ਸਕਦਾ ਹੈ ਵੀ ਤੁਸੀਂ ਚੁਲਬਲੇ ਕਿਰਦਾਰਾਂ ਤੋਂ ਇੱਧਰ ਨੂੰ ਰੁੱਖ ਕਰ ਰਹੇ ਹੋ। ਮੈਂ ਇਹ ਦੱਸਣਾ ਚਾਹੁੰਦਾ ਜੀ, ਮੇਰੀ ਫਿਲਮ RSVP ਨੂੰ ਵੀ ਬਹੁਤ ਪਸੰਦ ਕੀਤਾ ਸੀ ਲੋਕਾਂ ਨੇ, ਰੋਂਦੇ ਸਾਰੇ ਵਿਆਹ ਪਿੱਛੋਂ ਜੀ, ਅਤੇ ਉਸ ਫਿਲਮ 'ਚ ਵੀ ਭਾਅ ਜੀ ਮੇਰਾ ਸੰਜੀਦਾ ਸੀਗਾ ਕੈਰੈਕਟਰ, ਕੋਈ ਚੁਲਬਲਾ ਜਾਂ
ਯਾਨੀ ਤੁਹਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਵੀ ਤੁਸੀਂ ਬ੍ਰੈਕਟਾਂ 'ਚ ਬੰਦ ਨਾ ਹੋ।
ਜੀ ਬਿਲਕੁਲ ਭਾਅ ਜੀ, ਮੈਂ ਇੱਕ ਐਕਟਰ ਹਾਂ ਬੇਸਿਕਲੀ, ਮੈਂ 7-8 ਸਾਲ ਥੀਏਟਰ ਕੀਤਾ, ਔਰ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਪੰਜਾਬੀ ਸਿਨੇਮਾ 'ਚ ਜਿੰਨਾ ਵੱਧ ਤੋਂ ਵੱਧ ਅਲੱਗ ਅਲੱਗ ਵਿਲੱਖਣ ਕਿਰਦਾਰ ਕਰ ਸਕਾਂ, ਉਨਾ ਮੇਰੇ ਲਈ ਵੀ ਵਧੀਆ, ਉਨਾ ਪੰਜਾਬੀ ਸਿਨੇਮਾ ਲਈ ਵੀ ਵਧੀਆ, ਪੰਜਾਬੀ ਜ਼ਬਾਨ ਲਈ ਵੀ ਵਧੀਆ। ਇੱਕ ਗੱਲ 'ਤੇ ਮੈਂ ਗੌਰ ਜ਼ਰੂਰ ਕਰਦਾ, ਮੈਂ ਅਕਸਰ ਬੜੀ, ਮੈਂ ਹੁਣ ਵੀ ਸਿੱਖ ਰਿਹਾ, ਸਾਡੀ ਪੰਜਾਬੀ ਜ਼ਬਾਨ ਜਿੰਨੀ ਮਿੱਠੀ ਆ, ਜਿੰਨੀ ਕਮਾਲ ਦੀ ਹੈ, ਜਿੰਨੀ ਵਜ਼ਨਦਾਰ ਹੈ, ਜੇ ਉਸਨੂੰ ਪ੍ਰੋਪਰਲੀ ਪ੍ਰੋਨਾਂਸ ਕੀਤਾ ਜਾਵੇ, ਪ੍ਰੋਪਰਲੀ ਉਹਦਾ ਉਚਾਰਨ ਕੀਤਾ ਜਾਵੇ, ਤਾਂ ਮੈਂ ਕਹਿੰਦਾ ਸਾਨੂੰ ਨਾ ਅੰਗਰੇਜ਼ੀ ਦੀ ਜ਼ਰੂਰਤ ਹੈ ਅਤੇ ਨਾ ਫਿਰ ਹਿੰਦੀ ਦੀ।
ਨਹੀਂ, ਪੰਜਾਬੀ ਖੈਰ ਤੁਹਾਡੀ ਬਾ ਕਮਾਲ ਆ, ਕਿਉਂਕਿ
ਮਿਹਰਬਾਨੀ,
ਬੜੀ ਖੂਬਸੂਰਤੀ ਨਾਲ ਤੁਸੀਂ ਇਕੱਲਾ ਇਕੱਲਾ ਅੱਖਰ ਪਰੋ ਕੇ ਬੋਲਦੇ ਹੋ, ਜੱਜ ਪੈਰ ਬਿੰਦੀ ਜ਼ਾ ਬੋਲੇ, ਕੱਚ ਪੈਰ ਬਿੰਦੀ ਖਾ ਬੋਲੇ
ਬੋਲੇ,
ਅਤੇ ਆਵਾਜ਼ਾਂ ਤਾਂ ਹੈਗੀਆਂ ਉਹ, ਹੈ ਨਾ। ਖੈਰ ਕਈ ਵਾਰ ਆਪਾਂ ਦੇਖਦੇ ਹਾਂ ਜਿਹੜੀਆਂ ਪੁਰਾਣੀਆਂ ਫਿਲਮਾਂ ਆਉਂਦੀਆਂ ਸੀ, ਹੁਣ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਉਹ ਸਤੀਸ਼ ਕੌਲ ਹੋਣੀ ਜਿਹੜੀਆਂ ਫਿਲਮਾਂ, ਖੈਰ ਲੋਕਾਂ ਨੂੰ ਸ਼ਾਇਦ ਉਹ ਚੰਗੀਆਂ ਵੀ ਲੱਗਦੀਆਂ ਹੋਣ, ਕੀ ਹਾਲ ਹੈ ਸੁਣਿਓ,
ਸੱਚੀ ਗੱਲ ਆ,
ਤੇ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਗੱਲ ਖਟਕਦੀ ਸੀ ਵੀ ਕਿ ਮੇਰੀ ਜ਼ਬਾਨ ਨਹੀਂ ਆ
ਜੀ।
ਤੇ ਫਿਰ ਵਰਿੰਦਰ ਹੋਣਾ ਦੀ ਐਂਟਰੀ ਹੋਈ ਫਿਲਮਾਂ 'ਚ, ਤਾਂ ਉਹਨਾਂ ਨੇ ਜੋ ਕੁਛ ਵੀ ਹੈ ਨਾ ਫਿਲਮਾਂ ਨੂੰ ਦਿੱਤਾ, ਉਹ ਚਲੋ ਇੱਕ ਵੱਖਰਾ ਡਿਬੇਟ ਦਾ ਮੌਜੂ ਆ
ਜੀ,
ਤੇ ਪਰ ਲੋਕਾਂ ਨੂੰ ਉਹ ਗੱਲਾਂ ਚੰਗੀਆਂ ਲੱਗੀਆਂ
ਜੀ।
ਉਦੋਂ ਬਾਅਦ ਯੋਗਰਾਜ ਹੋਣੀ ਆਏ, ਉਹਨਾਂ ਨੇ ਜਮਾ ਹੀ ਧੌਣ ਚਕੀਲਾ ਗੜਤਾ, ਉਹ ਕੁਛ ਜ਼ਿਆਦਾ ਹੀ ਹੋ ਗਿਆ। ਉਹ ਲੋਕ ਕਹਿਣ ਲੱਗੇ ਜੀ ਇਹ ਪਾਕਿਸਤਾਨੀ ਪੰਜਾਬੀ ਫਿਲਮਾਂ ਦੀ ਤਰਜ਼ ਤੇ ਆ, ਤੇ ਜਿਹੜਾ ਉਹ ਓਰਿਜਨੈਲਿਟੀ ਦਾ ਕੌਨਸੈਪਟ ਸੀ ਉਹ ਕਿਤੇ ਨਾ ਕਿਤੇ ਜਾਂਦਾ ਰਿਹਾ, ਤੇ ਪੰਜਾਬੀ ਸਿਨੇਮਾ ਜਦ ਉਸ ਪਾਸੇ ਵੱਲ ਨੂੰ ਮੁੜਿਆ, ਉਸ ਢੰਗ ਦੀ ਭਾਸ਼ਾ ਵੱਲ ਨੂੰ ਮੁੜਿਆ, ਉਸ ਪਾਸੇ ਦੇ ਚੁਲਬਲੇ ਕਿਰਦਾਰ ਚੁਟਕਲਿਆਂ ਵੱਲ ਨੂੰ ਮੁੜਿਆ, ਤਾਂ ਮੇਰਾ ਖਿਆਲ ਸ਼ਾਇਦ ਉਹਦੇ 'ਚ ਨਵੀਂ ਰੂਹ ਫੂਕੀ ਗਈ ਹੋਵੇ।
ਹਾਂਜੀ ਭਾਈ,
ਵਾਪਸੀ ਤੇ ਮੁੜਾ ਕਿਹੜੇ ਬੈਨਰ ਹੇਠ ਫਿਲਮ ਬਣਾਈ ਗਈ ਹੈ ਤੇ ਹੋਰ ਮੁੱਖ ਕਿਰਦਾਰ ਇਹਦੇ 'ਚ ਕੌਣ ਕੌਣ ਨੇ?
ਹਾਂਜੀ, ਇਹ ਫਿਲਮ ਮਿਰਾਜ ਵੈਂਚਰਸ ਨੇ ਬਣਾਈ ਹੈ, ਜਿਹਦੇ 'ਚ ਸਪੀਡ ਰਿਕਾਰਡਸ ਵੀ ਇਨਵੋਲਵਡ ਆ। ਬਾਕੀ ਇਸ 'ਚ ਕਲਾਕਾਰ ਨੇ ਜੀ ਗੁਲਸ਼ਨ ਗਰੋਵਰ ਸਾਹਿਬ, ਬਾਕੀ ਥੀਏਟਰ ਦੇ ਕਲਾਕਾਰ ਨੇ ਜਿਵੇਂ ਕਿ ਮਨਦੀਪ ਜੀ, ਦੀਪ ਮਨਦੀਪ, ਮਕਨਾ ਭਾਜੀ, ਕਰਨ ਜੀ ਨੇ, ਉਹ ਵੀ ਅੰਮ੍ਰਿਤਸਰੋਂ ਨੇ। ਇਹਦੇ 'ਚ ਦੋ ਕੁੜੀਆਂ ਨੇ, ਇੱਕ ਮੇਰੀ ਭੈਣ ਬਣੀ ਹੈ ਜਿਹੜੀ ਕਿ ਪਹਿਲਾਂ ਵੀ ਫਿਲਮਾਂ 'ਚ ਆ ਚੁੱਕੀ ਹੈ, ਜਿਸਦਾ ਨਾਮ ਹੈ ਸਮੀਕਸ਼ਾ ਸਿੰਘ। ਇੱਕ ਕੁੜੀ ਹੈ ਧ੍ਰਿਤੀ ਸਹਾਰਨ, ਉਹ ਵੀ ਇਸ ਫਿਲਮ 'ਚੋਂ ਮੇਰੇ ਓਪੋਜ਼ਿਟ ਆ, ਮੇਰਾ ਲਵ ਇੰਟਰਸਟ ਦਿਖਾਇਆ ਗਿਆ ਉਸ ਫਿਲਮ ਦੇ ਵਿੱਚ। ਬੜੀ ਖੂਬਸੂਰਤ ਫਿਲਮ ਹੈ ਜੀ। ਇਸ ਕਰਕੇ ਮੈਂ ਇਹ ਗੱਲ ਵਾਰ ਵਾਰ ਕਹਿੰਦਾ ਕਿ ਮੈਂ ਇੱਕ ਇਹੋ ਜਿਹਾ ਕਲਾਕਾਰ ਹਾਂ, ਕਿਉਂਕਿ ਮੈਨੂੰ ਜੇ ਸਾਹਮਣੇ ਵਾਲੇ ਨੇ ਭਾਜੀ ਇੱਕ ਫਿਲਮ ਸੁਣਾਈ, ਮੈਂ ਫਿਲਮ ਸੁਣੀ, ਸੁਣ ਕੇ ਮੈਂ ਆਪਣੇ ਹਿਸਾਬ ਨਾਲ ਜਿੰਨੀ ਮੇਰੀ ਕੇਪੇਬਿਲਿਟੀ ਸੀਗੀ ਮੈਂ ਉਹਨੂੰ ਇਮੈਜਿਨ ਕੀਤਾ, ਓਬਜ਼ਰਵ ਕੀਤਾ, ਕੰਸੀਵ ਕੀਤਾ ਆਪਣੇ ਦਿਮਾਗ 'ਚ। ਉਹਨਾਂ ਨੇ ਜਦੋਂ ਐਗਜੀਕਿਊਟ ਕੀਤੀ ਤਾਂ ਉਹ ਚੰਗੀ ਨਹੀਂ ਬਣੀ। ਮੈਂ ਉਹਨਾਂ ਨੂੰ ਬਹੁਤ ਸਮਝਾਇਆ, ਮੇਰੀ ਪਿਛਲੀ ਫਿਲਮ ਦੀ ਗੱਲ ਕਰਦਾ ਪਿਆ, ਮੈਂ ਬਹੁਤ ਸਮਝਾਇਆ ਕਿ ਇਹਨੂੰ ਚੇਂਜ ਕਰ ਲਓ, ਮੇਰੀ ਮੰਨ ਲਓ, ਇਹਨੂੰ ਚੇਂਜ ਕਰ ਲਓ, ਸਾਡੇ ਪੰਜਾਬ 'ਚ ਲੋਕ ਨਹੀਂ ਪਸੰਦ ਕਰਦੇ ਇਹੋ ਜਿਹੀਆਂ ਫਿਲਮਾਂ ਜਾਂ ਇਹੋ ਜਿਹੀ ਚੀਜ਼ ਜੋ ਤੁਸੀਂ ਬਣਾਉਣ ਲੱਗੇ ਹੋ। ਉਹਨਾਂ ਨੇ ਮੈਨੂੰ ਇਹ ਵਾਅਦਾ ਕੀਤਾ ਕਿ ਆਪਾਂ ਕਰ ਲਾਂਗੇ, ਉਹਨਾਂ ਨੇ ਕੀਤਾ ਨਹੀਂ। ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਮੈਂ ਇਸ ਫਿਲਮ ਨੂੰ ਪ੍ਰਮੋਟ ਨਹੀਂ ਕਰੂੰਗਾ ਜੇ ਤੁਸੀਂ ਮੇਰੀ ਗੱਲ ਨਾ ਮੰਨੀ, ਕਿਉਂਕਿ ਮੈਂ ਆਪਣੀ ਆਡੀਅੰਸ ਨੂੰ ਬੇਵਕੂਫ ਨਹੀਂ ਬਣਾਉਣਾ ਚਾਹੁੰਦਾ। ਉਹਨਾਂ ਨੇ ਭਾਜੀ ਮੇਰੀ ਨਹੀਂ ਮੰਨੀ। ਇਹ ਅਖਬਾਰ 'ਚ ਵੀ ਜ਼ਰੂਰ ਆਇਆ ਸੀਗਾ ਕਿ ਹਰੀਸ਼ ਨੇ ਆਪਣੇ ਆਪ ਨੂੰ ਡਿਸਕਨੈਕਟ ਕਰ ਲਿਆ ਆਪਣੀ ਫਿਲਮ ਤੋਂ, ਕਿ ਉਹ ਪ੍ਰਮੋਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਨੂੰ ਪਸੰਦ ਨਹੀਂ ਆਈ। ਹਾਲਾਂਕਿ ਹੁਣ ਇੱਥੇ ਬੜਾ ਕੰਟਰਾਡਿਕਟਰੀ ਹੋ ਜਾਂਦਾ ਹੈ ਕਿ ਇੱਕ ਪਾਸੇ ਜੀ ਮੇਰਾ ਫਰਜ਼ ਬਣਦਾ ਕਿ ਮੈਂ ਜੋ ਫਿਲਮ ਬਣਾਈ ਹੈ
ਪ੍ਰਮੋਟਰ ਲਾ ਕੇ ਖੜਾ,
ਹੈ ਨਾ,
ਪਰ ਉੱਥੇ ਤੁਹਾਡੀ ਰੂਹ ਨੂੰ ਸਕੂਨ ਨਹੀਂ
ਮਿਲਦਾ। ਸਕੂਨ ਮਿਲਦਾ ਕਿਉਂਕਿ ਭਾਜੀ ਚੱਕਰ ਇਹ ਹੈ ਕਿ ਮੈਨੂੰ ਉਸ ਪ੍ਰੋਡਿਊਸਰ ਨੇ ਨਾ ਬਣਾਇਆ ਜਾਂ ਉਸ ਡਾਇਰੈਕਟਰ ਨੇ ਨਹੀਂ ਬਣਾਇਆ, ਮੈਨੂੰ ਬਣਾਇਆ ਆਡੀਅੰਸ ਨੇ, ਅਤੇ ਮੈਂ ਇਹਨਾਂ ਨੂੰ
ਮੈਂ ਜਵਾਬ ਦਿਆਂ।
ਮੈਂ ਤਾਂ ਇਹਨਾਂ ਨੂੰ ਇੱਕ ਇੱਕ ਪੈਰ 'ਤੇ ਦੱਸਿਆ ਸੀ ਕਿ ਨਾ ਕਰੋ, ਇੱਦਾਂ ਨਹੀਂ ਮੰਨੇ। ਖੈਰ, ਇਸ ਕਰਕੇ ਮੈਂ ਹੁਣ ਇਸ ਗੱਲ ਨੂੰ ਡੰਕੇ ਦੀ ਸੱਟ 'ਤੇ ਕਹਿੰਦਾ ਵੀ ਇਹ ਫਿਲਮ ਵਾਪਸੀ ਹੈ ਜਿਹੜੀ, ਇਹ ਤੁਹਾਨੂੰ ਬਿਲਕੁਲ ਨਿਰਾਸ਼ ਨਹੀਂ ਕਰੂਗੀ, ਇਹ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਬਣਾਈ ਗਈ ਹੈ, ਇਸ 'ਚ ਰੂਹ ਵੱਸਦੀ ਹੈ, ਇਹਨੂੰ ਜ਼ਰੂਰ ਦੇਖਣ ਜਾਣਾ। ਤੁਹਾਡੀ ਸਪੋਰਟ ਜੇ ਮਿਲੂਗੀ ਫਿਰ ਮੇਰਾ ਵੀ ਹੌਸਲਾ ਵਧੂ, ਫਿਰ ਮੈਂ ਹੋਰ ਵਧੀਆ ਵਧੀਆ ਕੰਮ ਕਰੂੰ। ਹਾਲਾਂਕਿ ਹੁਣ ਮੈਂ ਫੈਸਲਾ ਕਰ ਲਿਆ ਕਿ ਮੈਂ ਬੇਕਾਰ ਫਿਲਮਾਂ ਨਹੀਂ ਕਰਨੀਆਂ।
ਜੀ, ਆਪਾਂ ਦੋਨੋਂ ਹਮ ਉਮਰ ਹਾਂ, ਨੌਜਵਾਨ ਅਦਾਕਾਰ ਹੋ ਤੁਸੀਂ, ਪਰ ਮੈਂ ਤੁਹਾਨੂੰ ਪੰਜਾਬੀ ਸਿਨੇਮਾ 'ਚ ਇੱਕ ਅਦਾਕਾਰ ਦੇ ਨਾਲ ਨਾਲ ਇੱਕ ਚਿੰਤਕ ਵਜੋਂ ਵੀ ਦੇਖਦਾ। ਅਗਲੇ 8-10 ਸਾਲਾਂ 'ਚ ਫਿਰ ਤੁਸੀਂ ਪੰਜਾਬੀ ਸਿਨੇਮੇ ਨੂੰ ਕਿੱਥੇ ਦੇਖਦੇ?
ਇਹਦਾ ਇੱਕੋ ਹੀ ਬੇਸ ਹੈ ਭਾਜੀ ਗੱਲ ਦਾ, ਜੇ ਤਾਂ ਵਧੀਆ ਸਕ੍ਰਿਪਟਸ ਆਉਂਦੀਆਂ ਰਹੀਆਂ ਫਿਰ ਇਹ ਸਿਨੇਮਾ ਇੱਕ ਇਹੋ ਜਿਹੀ ਪਛਾਣ ਬਣਾਊਗਾ, ਕਿਉਂਕਿ ਟੈਕਨੀਕਲੀ ਵੀ ਬੜਾ ਸਾਊਂਡ ਹੋ ਗਿਆ, ਲੋਕ ਵਧੀਆ ਵਧੀਆ ਇੰਟੈਲੀਜੈਂਟ ਲੋਕ ਆ ਰਹੇ ਨੇ ਜਿਹਨਾਂ ਨੂੰ ਟੈਕਨੀਕਸ ਦਾ ਬਹੁਤ ਪਤਾ। ਜੇ ਤਾਂ ਵਧੀਆ ਸਕ੍ਰਿਪਟ 'ਤੇ ਕੰਮ ਹੁੰਦਾ ਰਿਹਾ ਫਿਰ ਇਸ ਸਿਨੇਮਾ ਨੇ, ਮੈਨੂੰ ਉਮੀਦ ਹੈ, ਆਉਣ ਵਾਲੇ 10-15 ਸਾਲਾਂ ਦੇ ਵਿੱਚ ਵਰਲਡ ਸਿਨੇਮਾ 'ਚ ਆਪਣਾ ਨਾਮ ਸਥਾਪਿਤ ਕਰ ਲੈਣਾ। ਅਤੇ ਉਸ ਲਈ ਕਿਉਂਕਿ ਭਾਜੀ 19-21 ਦਾ ਫਰਕ ਹੁੰਦਾ, ਸਾਡੇ ਗੁਰਸ਼ਰਨ ਭਾਜੀ ਕਹਿੰਦੇ ਹੁੰਦੇ ਸੀ ਇੱਕ ਬਿਹਤਰੀਨ ਕਲਾਕਾਰ ਦੇ ਵਿੱਚ ਔਰ ਇੱਕ ਵਧੀਆ ਕਲਾਕਾਰ ਦੇ ਵਿੱਚ 19-21 ਦਾ ਫਰਕ ਹੁੰਦਾ, ਉਹਨੂੰ ਬਸ ਮਾੜੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਫਾਲਤੂ ਆਉਂਦੀਆਂ ਹੁੰਦੀਆਂ,
ਗੁੱਲੀ ਨੂੰ ਘੜਨ ਦੀ ਲੋੜ ਆ
ਬਸ, ਉਹ ਸਾਡੇ ਇੱਥੇ ਵੀ ਹੈ, ਇੱਥੇ ਸਾਰਿਆਂ ਨੂੰ ਕੰਮ ਆਉਂਦਾ। ਬਸ ਮੈਂ ਇੱਕੋ ਗੁਜ਼ਾਰਿਸ਼ ਕਰਦਾ, ਮੈਨੂੰ ਅਕਸਰ ਪੁੱਛਦੇ ਹੁੰਦੇ ਨੇ ਤੁਸੀਂ ਐਕਟਰ ਹੋ, ਸਿੰਗਰ ਜਦੋਂ ਫਿਲਮਾਂ 'ਚ ਆਉਂਦੇ ਨੇ ਉਹਨਾਂ ਕਰਕੇ ਕੀ ਅਸਰ ਪਿਆ? ਮੈਂ ਕਿਹਾ ਦੇਖੋ, ਸਿੰਗਰਸ ਕਰਕੇ ਹੀ ਸਾਡਾ ਪੰਜਾਬੀ ਸਿਨੇਮਾ ਉੱਠਿਆ, ਇਹਨਾਂ ਗਾਇਕਾਂ ਨੇ ਹੀ ਚੁੱਕਿਆ ਇਹਨੂੰ ਆਪਣੇ ਮੋਢਿਆਂ 'ਤੇ, ਵਿੱਚੋਂ ਮੇਰੇ ਵਰਗੇ ਦਾ ਵੀ ਦਾ ਲੱਗਾ ਕਿ ਮੈਨੂੰ ਐਕਟਰ ਦੇ ਤੌਰ 'ਤੇ ਤੁਸੀਂ ਪਸੰਦ ਕਰ ਲਿਆ, ਪਿਆਰ ਦੇ ਰਹੇ ਹੋ। ਬਟ ਮੇਰੀ ਇਹ ਆਉਣ ਵਾਲੇ ਜਿਹੜੇ ਮੇਰੇ ਵੀਰ ਨੇ ਜਾਂ ਮੇਰੇ ਦੋਸਤ ਨੇ, ਉਹਨਾਂ ਨੂੰ ਇਹ ਗੁਜ਼ਾਰਿਸ਼ ਆ ਹੱਥ ਜੋੜ ਕੇ ਕਿ ਬੜੀ ਮੁਸ਼ਕਲ ਨਾਲ ਆਪਾਂ ਸਾਰੇ ਮਿਲ ਕੇ ਸਾਂਭ ਰਹੇ ਹਾਂ, ਜੇ ਸਿੱਖ ਕੇ ਆਓ ਜੇ ਸਿੱਖ ਕੇ ਆਉਂਗੇ ਮੈਨੂੰ ਨਹੀਂ ਲੱਗਦਾ ਫਿਰ, ਕਿਉਂਕਿ ਆਡੀਅੰਸ ਦਾ ਭਰੋਸਾ ਜਿੱਤਣਾ ਬਹੁਤ ਜ਼ਰੂਰੀ ਹੁੰਦਾ ਜੀ ਕਿ ਹਾਂ ਬੰਦੇ ਨੂੰ ਕੰਮ ਆਉਂਦਾ, ਚਲੋ ਦੇਖਣ ਚੱਲਦੇ ਇਹਦਾ ਕੰਮ। ਜੇ ਆਡੀਅੰਸ ਨੇ ਘਰੇ ਬੈਠੇ ਸੋਚ ਲਿਆ ਇਹਨੂੰ ਕਿੱਥੇ ਆਉਂਦਾ ਯਾਰ ਕੰਮ, ਇਹਦਾ ਇਹਦੀ ਫਿਲਮ ਨਹੀਂ ਦੇਖਣੀ ਹੈ, ਐਵੇਂ ਟਾਈਮ ਖਰਾਬ ਕਰਾਂਗੇ, ਉਹ ਪਹਿਲਾਂ ਇਹਨੂੰ ਨੁਕਸਾਨ ਦੇ ਆ ਉਹ, ਹੈ ਨਾ। ਅਤੇ ਹੁਣ ਇਹੀ ਸੀ ਬਈ ਸਿੱਖ ਕੇ ਆਈਏ, ਕਿਉਂਕਿ ਇਹ ਮੇਰਾ ਕੋਈ ਮੇਰਾ ਜਮਹੂਰੀ ਹੱਕ ਨਹੀਂ ਹੈਗਾ ਕਿ ਮੈਂ ਹੀ ਸਿਰਫ ਐਕਟਰ ਹਾਂ ਤਾਂ ਮੈਂ ਹੀ ਫਿਲਮਾਂ 'ਚ ਕੰਮ ਕਰ ਸਕਦਾ, ਕਿਉਂਕਿ ਆਪਾਂ ਦੇਖਿਆ ਕਿ ਬਸ ਕੰਡਕਟਰ ਰਹੇ ਨੇ ਬੰਦੇ ਜਿਹੜੇ ਉਹ ਵੀ ਫਿਲਮਾਂ 'ਚ ਕੰਮ ਕਰਦੇ ਰਹੇ ਨੇ ਔਰ ਬਹੁਤ ਵੱਡਾ ਮੁਕਾਮ ਹਾਸਲ ਕੀਤਾ, ਬੈਂਕਾਂ 'ਚ ਕੰਮ ਕਰਦੇ ਨੇ, ਕੋਲ ਡਿਪੂਆਂ 'ਚ ਕੰਮ ਕਰਦੇ ਰਹੇ ਨੇ, ਅਖਬਾਰ ਵੇਚ ਵੇਚ ਕੇ ਜਿਹੜੇ ਹੈ ਨਾ ਉਹਨਾਂ ਨੇ ਵੀ ਫਿਲਮਾਂ 'ਚ ਕੰਮ ਕੀਤਾ ਔਰ ਪਛਾਣ ਬਣਾਈ ਹੈ ਦੁਨੀਆ ਭਰ 'ਚ। ਅਤੇ ਹਰ ਇੱਕ ਨੂੰ ਹੱਕ ਹੈ, ਬਸ ਸਿੱਖ ਕੇ ਆਉਣ ਦੀ ਲੋੜ ਆ।
ਜੀਤ, ਜਾਂਦੇ ਜਾਂਦੇ ਆਸਟ੍ਰੇਲੀਆ ਵਾਸਤੇ ਪੰਜਾਬੀਆਂ ਨੂੰ ਕੀ ਤੁਹਾਡਾ ਸੁੱਖ ਸੁਨੇਹਾ, ਕੀ ਪਿਆਰ ਭਾਵ?
ਜੀ, ਕਿਆ ਬਾਤ ਹੈ। ਮੈਂ ਇੱਥੇ ਮੈਂਸ਼ਨ ਕਰਨਾ ਚਾਹੁੰਦਾ, ਪਹਿਲੀ ਵਾਰੀ ਮੈਨੂੰ ਮੌਕਾ ਮਿਲਿਆ, ਮੈਂ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਹੀ ਜਿਨ੍ਹਾਂ ਨੇ ਮੈਨੂੰ ਇੱਥੇ ਸੱਦਿਆ ਔਰ ਇਸ ਈਵੈਂਟ 'ਤੇ ਬੁਲਾਇਆ। ਐਕਚੁਅਲੀ ਇਸ ਈਵੈਂਟ 'ਤੇ ਮੈਨੂੰ ਕਾਫੀ ਲੋਕਾਂ ਨੂੰ ਮਿਲਣ ਦਾ ਸਬੱਬ ਬਣਿਆ ਜੀ। ਉਹ ਸਾਰਿਆਂ ਨੇ ਇੰਨਾ ਨਿੱਘ, ਇੰਨਾ ਪਿਆਰ ਦਿੱਤਾ। ਮੇਰੀ ਪਹਿਲੀ ਹੀ ਐਕਚੁਅਲੀ ਪਹਿਲਾ ਇੰਪ੍ਰੈਸ਼ਨ ਇਹ ਪਿਆ ਕਿ ਮੈਂ ਏਅਰਪੋਰਟ ਤੋਂ ਬਾਹਰ ਨਿਕਲਿਆ ਤਾਂ ਦੋ ਮੁੰਡੇ ਮੈਨੂੰ ਆ ਕੇ ਕਹਿੰਦੇ ਭਾਅ ਜੀ ਤੁਸੀਂ ਇੱਥੇ, ਬਈ ਮੇਰਾ ਫੋਨ ਨਹੀਂ ਸੀ ਚੱਲਦਾ, ਉਹਨਾਂ ਨੇ ਆਪਣਾ ਫੋਨ ਕੱਢ ਕੇ ਫੜਾਤਾ ਕਿ ਭਾਅ ਜੀ ਕਾਲ ਕਰ ਲਓ ਜਿੱਥੇ ਕਰਨੀ ਹੈ, ਫਿਰ ਕਹਿੰਦੇ ਅਸੀਂ ਛੱਡ ਕੇ ਆਵਾਂਗੇ ਤੁਹਾਨੂੰ। ਉਹ ਪਹਿਲਾ ਇੰਪ੍ਰੈਸ਼ਨ ਇੰਨਾ ਸੋਹਣਾ ਸੀਗਾ ਜੀ ਕਿ ਮੈਂ ਹੁਣ ਇਹ ਸੋਚਦਾ ਪਿਆ ਕਿ ਮੈਂ ਜਲਦੀ ਜਾ ਰਿਹਾ ਇੱਥੇ, ਥੋੜ੍ਹਾ ਹੋਰ ਰੁਕਦਾ, ਪਰ ਮੈਂ ਦੁਬਾਰਾ ਮੁੜ ਕੇ ਆਉਣਾ ਜੀ, ਇੱਕ ਹੋਰ ਸਬੱਬ ਬਣਦਾ ਪਿਆ ਬਾਬਾ ਜੀ ਦੀ ਕਿਰਪਾ ਨਾਲ। ਮੇਰਾ ਤੁਹਾਨੂੰ ਸਾਰਿਆਂ ਨੂੰ ਸੁਨੇਹਾ ਇਹ ਹੈ ਕਿ ਇਹ ਜੋ ਪਿਆਰ, ਇਹ ਜੋ ਸਤਿਕਾਰ ਤੁਸੀਂ ਬਣਾ ਕੇ ਰੱਖਿਆ, ਜੋ ਤੁਸੀਂ ਦੇ ਰਹੇ ਹੋ, ਇਹਨੂੰ ਇੱਦਾਂ ਹੀ ਕਾਇਮ ਰੱਖਿਓ ਜੀ, ਕਿਉਂਕਿ ਤੁਹਾਡੇ ਹੀ ਸਿਰ 'ਤੇ ਸਾਰਾ ਕੁਛ ਹੈ, ਤੁਹਾਡੇ ਹੀ ਕਰਕੇ ਅਸੀਂ ਹਾਂ। ਅਤੇ ਮਿਲਦੇ ਰਹਾਂਗੇ, ਤੰਦਰੁਸਤ ਰਹੋ, ਖੁਸ਼ ਰਹੋ ਜੀ, ਮਿੱਟੀ ਨੂੰ ਆਪਣੀ ਨੂੰ, ਵਤਨ ਨੂੰ ਆਪਣੇ ਨੂੰ, ਅਤੇ ਆਪਣੀ ਜ਼ਬਾਨ ਨੂੰ ਯਾਦ ਰੱਖਿਓ। ਸਤਿ ਸ਼੍ਰੀ ਅਕਾਲ
ਜੀ, ਅਤੇ ਉਮੀਦ ਕਰਦਾ ਸਾਡੇ ਸਰੋਤੇ ਤੁਹਾਡੀ ਹਲੀਮੀ ਤੋਂ ਮੁਤਾਸਰ ਹੋਏ ਹੋਣਗੇ, ਅਤੇ ਮੁੜ ਆਇਓ ਸਟੂਡੀਓ 'ਚ ਦੁਬਾਰਾ, ਫਿਰ ਚੱਕਰ ਵੱਜੂ ਤੁਹਾਡਾ, ਅਤੇ ਗਾਹੇ ਬਗਾਹੇ ਅਸੀਂ ਤੁਹਾਡੇ ਨਾਲ ਦੁਬਾਰਾ ਫਿਰ ਕਿਸੇ ਨਾ ਕਿਸੇ ਕਿਸਮ ਦੀ ਇੰਟਰਵਿਊ ਕਰਾਂਗੇ। ਤੁਹਾਡੀ ਕੋਈ ਫਿਲਮ ਆਈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਤੱਕ ਪਹੁੰਚਾਉਣ ਦੀ। ਅਤੇ ਮੇਰਾ ਖਿਆਲ ਇੱਕ ਵਿਰਾਸਤ ਆ ਰਿਹਾ ਜੀ, ਫਿਲਮ ਫੈਸਟੀਵਲ, ਅਤੇ ਉਹਦੇ 'ਚ ਵੀ ਸ਼ਾਇਦ ਸਬੱਬ ਬਣੇ ਤੁਹਾਡਾ ਆਉਣ ਦਾ, ਤਾਂ ਫਿਰ ਮਿਲ ਗੇਲੇ ਦੁਬਾਰਾ ਹੋਣਗੇ। ਸਟੂਡੀਓ ਆਏ, ਮਨ ਨੂੰ ਬੜਾ ਚੰਗਾ ਲੱਗਿਆ, ਸੋਹਣੀਆਂ ਸਿਆਣੀਆਂ ਗੱਲਾਂ ਕੀਤੀਆਂ, ਮੁੜ ਮੁੜ ਆਇਓ। ਸਤਿ ਸ਼੍ਰੀ ਅਕਾਲ,
ਬੜੀ ਮਿਹਰਬਾਨੀ ਭਾਅ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ।
ਸੋਚਦੇ ਤਾਂ 25 ਸਾਲ ਨਿਕਲ ਗਏ, ਵਾਪਸੀ ਤਾਂ ਹੁਣ ਕਰਨੀ ਪਊਗੀ।
SBS, 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 SB